ਸਾਡੇ ਮਨ ਮੈਲੇ ਹੈ, ਇਸ ਕਰਕੇ ਸਾਨੂੰ ਬਾਣੀ ਦਾ ਰਸ ਨਹੀਂ ਆਉਂਦਾ, ਨਾਮ ਦਾ ਰਸ ਨਹੀਂ ਆਉਂਦਾ, ਮਾਣੀ ਨਹੀਂ ਵਿੱਚ ਖੁੱਲਦਾ ਨਹੀਂ। ਆਪਾਂ ਇਸ ਨੂੰ ਗੁਰਬਾਣੀ ਦੇ ਰੋਸ਼ਨੀ ਵਿੱਚ ਇਸ ਤੇ ਵਿਚਾਰ ਕਰ ਰਹੇ ਹਾਂ। ਉਹ ਪ੍ਰਚਾਰ ਛੇੜਦਾ ਹੁਣ ਸਮਾਓ। ਗੁਰਬਾਣੀ ਚ ਤੁਕ ਆਉਂਦੀ ਹੈ ਮਨ ਮੈਲਾ ਯਾਦ ਕਰਨ ਦੀ ਕੋਸ਼ਿਸ਼ ਕਰੋ। ਮਨ ਮੈਲਾ ਭਗਤਨਾ ਹੋਵੇ, ਮਨ ਮੈਲੇ ਮਨ ਨਾਲ ਭਗਤੀ ਨਹੀਂ ਹੋ ਸਕਦੀ। ਨਾਮ ਨਾ ਪਾਇਆ ਜਾਈ ਚਲੋ ਭਗਤੀ ਨਹੀਂ ਹੋਏਗੀ ਤਾਂ ਨਾਮ ਕਿਸ ਤਰ੍ਹਾਂ ਪ੍ਰਾਪਤ। ਹੁਣ ਇੱਥੇ ਭਗਤੀ ਨਾਮ ਆਲ ਦਿਸ ਥਿੰਗਸ ਰਿਲੀਜੀਅਸ ਇਹ ਸਾਰੇ ਸਾਡੀਆਂ ਪ੍ਰਾਪਤੀਆਂ ਇਟ ਹੈਂਗਸ ਔਨ ਮਨ ਮੈਲਾ ਮੈਲੇ ਮਨ ਦੇ ਉੱਤੇ ਡਿਵੋਲਵ ਕਰਦੇ। ਹੁਣ ਆਪਾਂ ਸਮਝ ਨਹੀਂ ਆਉਂਦੀ ਕਿ ਮਨ ਮੈਲਾ ਹਰੇਕ ਇਨਸਾਨ ਕਹਿੰਦਾ ਹੈ ਕਿ ਮੇਰਾ ਮਨ ਨਹੀਂ, ਮੇਰਾ ਮਨ ਤਾਂ ਨਹੀਂ ਮੈਲਾ। ਜੇ ਇਹਨੂੰ ਪਤਾ ਲੱਗ ਜਾਏ ਕਿ ਮੇਰੇ ਅੰਦਰ ਮੈਲਾ ਹੈ, ਬਾਹਰੋਂ ਇੰਨਾ ਸ਼ਿੰਗਾਰ ਨਾ ਕਰੇ। ਜਿਹੜਾ ਅਸੀਂ ਬਾਹਰੋਂ ਸ਼ਿੰਗਾਰ ਕਹਿੰਦੇ ਹਾਂ ਉਹਨੂੰ ਆਪਣੇ ਆਪ ਨੂੰ ਧੋਖਾ ਦੇ ਰਿਹਾ ਕਿ ਮੈਂ ਮੇਰਾ ਅੰਦਰ ਠੀਕ ਹੈ। ਸਾਡੇ ਮੇਕਅਪ, ਸਾਡੀਆਂ ਟਾਈਆਂ, ਸਾਡੇ ਪਾਊਡਰ, ਸਾਡੇ ਕਰੀਮ ਦੱਸ ਰਹੇ ਕਿ ਆਪਣੇ ਆਪ ਨੂੰ ਤੁਸੀਂ ਧੋਖਾ ਦੇ ਰਹੇ ਹੋ, ਕਿਉਂਕਿ ਮਨ ਤਾਂ ਮੈਲਾ ਹੈ। ਮੈਲੇ ਦਾ ਕੀ ਹੈ, ਨਿਸ਼ਾਨੀ ਕੀ ਹੈ ਕਿ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਇਹ ਕਿੰਨੀ ਡੂੰਘੀ ਜਾਂਦੀ ਹੈ ਤੁਹਾਡੇ ਅੰਦਰ? ਕੋਈ ਮਹਾਂਪੁਰਖ ਦੀ ਗੱਲ ਸੁਣਦੇ ਹੋ ਤੁਹਾਡੇ ਅੰਦਰ ਕਿੰਨੀ ਡੂੰਘੀ ਜਾਂਦੀ ਹੈ? ਉਹ ਤਾਂ ਇੱਥੇ ਹੀ ਇੱਥੇ ਵੀ ਮਨ ਹੋਰ ਕੁਛ ਕਰਦਾ ਰਹਿੰਦਾ ਹੈਗਾ ਬਾਣੀ ਕੀਰਤਨ ਸੁਣ ਕੇ, ਤੇ ਜਦੋਂ ਘਰੋਂ ਬਾਹਰ ਗਏ ਤੁਹਾਡਾ ਨਿਕਲੇ ਤੇ ਉਹ ਚੀਜ਼ ਫਿਰ ਆ ਜਾਂਦੀ ਹੈ। ਉਹ ਵੀ ਡੋਮੀਨੈਂਟ ਹੈ, ਉਹ ਜਿਹੜੀ ਫਿਰ ਵੀ ਡੋਮੀਨੈਂਟ ਹੋ ਜਾਂਦੀ ਹੈ। ਦੈਟ ਮੀਨਸ ਕਿ ਬਾਣੀ ਪਵਿੱਤਰ ਹੈ, ਬਾਣੀ ਕੱਚੀ ਹੈ, ਬਾਣੀ ਰੱਬੀ ਹੈ। ਉਹ ਮੈਲ ਤੇ ਟਿਕ ਨਹੀਂ ਸਕਦੀ। ਜਿਸ ਤਰ੍ਹਾਂ ਗੈਲਵਨਾਈਜ਼ ਆਇਰਨ ਦੇ ਉੱਤੇ ਜਿਨ ਚੀਜ਼ ਨੂੰ ਗੈਲਵਨਾਈਜ਼ ਕਿਸੇ ਨਾਲ ਕੀਤਾ ਜਾਵੇ ਉਹਦੇ ਉੱਤੇ ਪਾਣੀ ਟਿਕਦਾ ਨਹੀਂ ਹੈ, ਜਿਸ ਤਰ੍ਹਾਂ ਠੰਡੀ ਚੀਜ਼ ਦੇ ਉੱਤੇ ਪਾਣੀ ਟਿਕਦਾ ਨਹੀਂ ਹੈ। ਇੱਕ ਇੱਥੇ ਥੋੜਾ ਜਿਹਾ ਡਾਇਗਨੋਸ ਮੈਂ ਕਰਦਾ ਕਿ ਲੋਕ ਪਰੌਠੇ ਬੜੇ ਪਸੰਦ ਕਰਦੇ ਹੈ ਤੇ ਮੈਂ ਕਹਿੰਦਾ ਤੁਸੀਂ ਪਰੌਠੇ ਕਿਉਂ ਖਾਂਦੇ ਹੋ? ਆਹ ਤੁਹਾਡੀਆਂ ਜੋੜਾਂ 'ਚ ਜਿਹੜੀਆਂ ਦਰਦਾਂ ਹੈ, ਤੁਹਾਡੀਆਂ ਗੰਢਾਂ ਪਈਆਂ, ਰਿਊਮੈਟਿਜ਼ਮ ਤੇ ਗਾਊਟ ਤੇ ਹੋਰ ਸੁਆਹ ਕੇ ਕਿੰਨੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ ਵਗੈਰਾ, ਇਸ ਵਾਸਤੇ ਆਉਂਦੇ ਕਿ ਤੁਸੀਂ ਪਰੌਠੇ ਖਾਂਦੇ ਹੋ, ਫਰਾਈਡ ਚੀਜ਼ਾਂ ਖਾਂਦੇ ਹੋ। ਉਹ ਫਰਾਈਡ ਚੀਜ਼ਾਂ ਦਾ ਉਹੀ ਤਾਂ ਇਹਨਾਂ ਨੂੰ ਕਿੰਨੇ ਡਾਕਟਰ ਦੱਸੀ ਜਾਣ, ਕਿੰਨਾ ਕਹੇ ਇਸ ਜੀਵ ਦਾ ਸੁਆਦ ਇੰਨਾ ਜ਼ਬਰਦਸਤ ਹੈ ਕਿ ਜ਼ਬਰਦਸਤ ਹੈਗਾ ਕਿ ਉਹ ਅਸੀਂ ਜਾਣਦੇ ਹੋਏ ਕਿ ਇਹ ਸਾਨੂੰ ਨੁਕਸਾਨ ਦੇ ਫਿਰ ਵੀ ਨਹੀਂ ਕਰ ਸਕਦੇ, ਇਤਨਾ ਪ੍ਰੀਡੋਮੀਨੈਂਟ ਹੈ ਸਾਡੇ ਜੀਵ ਦਾ ਸੁਆਦ। ਮੈਂ ਉਹਨਾਂ ਕਿਹਾ ਸੇ ਇਹ ਥਿੰਕ ਕਰੋ, ਦੋ ਗਲਾਸ ਲਿਓ ਪਾਣੀ ਦੇ, ਇੱਕ ਵਿੱਚ ਸਾਦਾ ਕਾਗਜ਼ ਡਬੋ ਦਿਓ ਤੇ ਇੱਕ ਵਿੱਚ ਤੁਸੀਂ ਉਹ ਤੇਲ ਲਾ ਕੇ ਫਰਾਈ ਕਰਕੇ ਉਸ ਕਾਗਜ਼ ਨੂੰ ਉਹਦੇ ਵਿੱਚ ਡਬੋ ਦਿਓ। ਇੱਕ ਘੰਟੇ ਮਗਰੋਂ ਦੇਖੋ ਕਿ ਉਹਦਾ ਉਹ ਗਲ ਜਾਏਗਾ ਤੇ ਉਹ ਮੰਮੀ 10 ਦਿਨ ਰੱਖ ਛੱਡੋ, ਉਸ ਤਰ੍ਹਾਂ ਪਿਆ ਰਹੇ। ਸਿੰਪਲ ਗੱਲਾਂ ਹੈ। ਫਿਰ ਉਹ ਕਿਉਂ ਕਿਉਂ ਨਹੀਂ ਉਹਨੇ ਉਹ ਗਲਿਆ? ਇਸ ਵਾਸਤੇ ਉਹ ਗੈਲਵਨਾਈਜ਼ ਤੇਲ ਨਾਲ ਹੋਇਆ। ਹੋਰ ਗੱਲ, ਇੱਕ ਮਾੜੇ ਦੇ ਕੱਪੜੇ ਦੇ ਉੱਤੇ ਕਿਸੇ ਕਾਗਜ਼ ਦੇ ਤੇ ਕਿਸੇ ਚੀਜ਼ ਦੇ ਸਪਰਸ਼ ਦੇ ਉੱਤੇ ਆਰਡੀਨਰੀਲੀ ਮੈਲ ਹੈ, ਉਹ ਗਿੱਲਾ ਕਰਕੇ ਤੁਸੀਂ ਧੋ ਸਕਦੇ। ਪਰ ਜੇ ਉਹੀ ਕੱਪੜਾ ਠੰਡਾ ਹੋ ਜਾਏ, ਗੈਲਵਨਾਈਜ਼ ਹੋ ਜਾਏ, ਠੰਡਾ ਹੋ ਜਾਏ, ਆਇਲ ਲੱਗ ਜਾਵੇ, ਤਾਂ ਉਹਨੂੰ ਲਾਉਣਾ ਨਾਮੁਮਕਿਨ। ਇੱਥੇ ਬਸ ਨਹੀਂ, ਤੀਸਰੀ ਸਟੇਜ ਵੀ ਹੈ। ਉਹ ਹੈ ਕਿ ਜਦੋਂ ਭੁੱਜੇ ਵਿੱਚ ਤੁਸੀਂ ਘਿਓ ਅਚਾਰ ਕੋਈ ਚੀਜ਼ ਪਾ ਦਿੰਦੇ ਹੋ ਤੇ ਉਹ ਸਿਰਫ ਬਾਹਰੋਂ ਹੀ ਨਹੀਂ, ਭੁੱਜਾ ਇੱਕ ਗਲੇਜ਼ ਭੁੱਜੇ ਹੁੰਦੇ ਹੈ, ਉਹਦੇ 'ਚ ਪਾਣੀ ਨਹੀਂ ਵੜਦਾ, ਗਲੇਜ਼ ਕੀਤੇ ਹੁੰਦੇ ਆ, ਬੜੇ ਚਮਕਦੇ ਹੁੰਦੇ, ਉਹਦੇ 'ਚ ਪਾਣੀ ਨਹੀਂ ਵੜਦਾ, ਉਹ 'ਚ ਘਿਓ ਪਾਓਗੇ ਕੁਝ ਵੀ ਨਹੀਂ ਕਰਸੇਗਾ। ਇਹ ਤਾਂ ਗੈਲਵਨਾਈਜੇਸ਼ਨ ਹੋ ਗਈ ਨਾ। ਦੂਸਰੇ ਪਾਸੇ ਉਹ ਪਾਣੀ ਅਸਰ ਨਹੀਂ ਕਰਦਾ। ਦੂਸਰੇ ਪਾਸੇ ਹੋਰ ਗੱਲ ਕਿ ਇਹਨਾਂ 'ਚ ਤੁਸੀਂ ਪਾ ਕੇ ਰੱਖੋ, ਜਿਹੜੀ ਚੀਜ਼ ਪਾਓਗੇ ਉਹਦੇ ਜਿਹੜੀ ਉਹਦੀ ਬਦਬੂ ਹੋਗੀ। 6 ਮਹੀਨੇ ਰੱਖੋ, 2 ਮਹੀਨੇ ਰੱਖੋ, 4 ਮਹੀਨੇ ਰੱਖੋ, ਜਦੋਂ ਉਹ ਚੀਜ਼ ਕੱਢ ਦਿਓ, ਅਚਾਰ ਲੈ ਲਓ ਜਸਟ ਐਗਜ਼ਾਮਪਲ, ਉਹ ਅਚਾਰ ਕੱਢ ਦਿਓ, ਧੋ ਲਓ, ਸਾਬਣ ਨਾਲ ਧੋ ਲਓ, ਧੁੱਪੇ ਸੁਕਾ ਲਓ, ਕੁਛ ਕਰ ਲਓ, ਤੁਸੀਂ ਸੁਣ ਕੇ ਦੇਖੋਗੇ ਆਪਣੇ ਆਪ ਸਮਝੋਗੇ ਮੈਂ ਇਹਦੇ ਚੋਂ ਉਹਦੀ ਬਦਬੋ ਕੱਢ ਛੱਡੀ ਹੈ, ਤੁਸੀਂ ਨਾਮ ਨਿਸ਼ਾਨੀ ਰਹਿਣ ਦਿੱਤਾ, ਪਰ ਜਦੋਂ ਕੋਈ ਚੀਜ਼ ਪਾਓਗੇ ਉਹਦੇ ਵਿੱਚ ਤੁਸੀਂ ਦੇਖੋਗੇ ਰਾਤ ਨੂੰ ਪਾਇਆ ਸਵੇਰ ਨੂੰ ਉਹ ਜਿਹੜੀ ਉਹਦੇ ਅੰਦਰ ਚੀਜ਼ ਪਾਈ ਸੀ ਉਹਦੀ ਉਹਦੇ ਚੋਂ ਬਦਬੋ ਸ਼ੁਰੂ ਹੋ ਜਾਏਗੀ, ਚੀਜ਼ ਦੱਸ ਜਾਏਗੀ ਉਹ ਵਜ੍ਹਾ ਕਿਉਂ। ਇੱਕ ਗੈਲਵਨਾਈਜੇਸ਼ਨ ਹੈ, ਯਾਦ ਰੱਖਣ ਵਾਲੀ ਚੀਜ਼ ਹੈ, ਇੱਕ ਹੈ ਦੱਸਣਾ ਕਿ ਉਹਦੇ ਕੋਰਸ ਦੇ ਵਿੱਚ ਇਨਫਿਲਟ੍ਰੇਟ ਹੋ ਗਿਆ ਉਹ ਬਦਬੋ ਉਹ ਚੀਜ਼ ਕਿ ਉਹਦੇ ਰਸ ਗਿਆ, ਇਹਨੂੰ ਕਹਿੰਦੇ ਆ ਪੰਜਾਬੀ ਚ ਰਸ ਗਿਆ, ਤੇ ਉਹ ਰਸਿਆ ਹੋਇਆ ਚੀਜ਼ ਉਹਨੂੰ ਟੁਕੜੇ ਟੁਕੜੇ ਕਰ ਦਿਓ, ਇੰਨਾ ਟੁਕੜਾ ਲੈ ਲਓ ਘਿਓ ਵਾਲੇ ਭਾਂਡੇ ਦਾ, ਇੰਨਾ ਟੁਕੜਾ ਲੈ ਲਓ, ਜੇ ਉਹਨੂੰ ਜਦੋਂ ਵੀ ਕਿਸੇ ਪਾਸੇ ਉਹਨੂੰ ਹੱਥ ਲਾਓਗੇ ਤੁਹਾਡਾ ਹੱਥ ਠੰਡਾ ਹੋ ਜਾਏਗਾ, ਕਿਸੇ ਕੱਪੜਾ ਲੱਗੂਗਾ ਉਹ ਠੰਡਾ ਹੋ ਜਾਏਗਾ, ਕਿਸੇ ਉਸ ਮਾੜਾ ਜਾ ਕਿਤੇ ਗਰਮੀ ਲੱਗੇਗੀ ਉਸ ਚੋਂ ਉਦੋਂ ਠੰਡਾ ਬਾਹਰ ਨਿਕਲ ਆਏਗਾ, ਇੰਨੇ ਟੁਕੜੇ ਚੋਂ ਤੇ ਉਹਨੂੰ ਜੋ ਸੁਣੋਗੇ ਉਹਦੇ ਚ ਬਦਬੋ ਆਏਗੀ। ਦੇਖੋ ਸਾਡੀ ਕੀ ਹਾਲਤ ਹੈ, ਅਸੀਂ ਜਨਮਾਂ ਜਮਾਤਾਂ ਤੋਂ ਇੱਥੇ ਗੰਦ ਭਰਿਆ ਹੋਇਆ, ਮਨ ਵਿੱਚ ਇਨਫਿਲਟ੍ਰੇਟ ਹੋਇਆ ਹੋਇਆ ਹੈ, ਪ੍ਰੋਸੀਡੀਟ ਹੋਇਆ ਹੋਇਆ ਹੈ, ਇਤਨਾ ਡੂੰਘਾ ਗਿਆ ਹੋਇਆ ਹੈ, ਇੱਕ ਤਾਂ ਬਾਹਰੋਂ ਅਸੀਂ ਗੈਲਵਨਾਈਜ਼ ਕੀਤਾ ਹੋਇਆ ਬਾਹਰਲਾ ਅਸਰ ਨਹੀਂ ਹੁੰਦਾ, ਇੱਕ ਅੰਦਰਲਾ, ਦੇਖੋ ਦੋ ਚੀਜ਼ਾਂ, ਇੱਕ ਤਾਂ ਬਾਹਰੋਂ ਗੈਲਵਨਾਈਜ਼ ਉੱਪਰ ਨਹੀਂ ਕੀਤਾ ਹੋਇਆ ਕਿ ਬਾਹਰੋਂ ਕੋਈ ਅਸਰ ਨਾ ਹੋਵੇ, ਇੱਕ ਅੰਦਰ ਸਾਡੇ ਇੰਨਾ ਗੰਦ ਭਰਿਆ ਹੋਇਆ ਹੈ ਕਿ ਉਹ ਸਾਡੇ ਅੰਦਰ ਉਹਦੀ ਬਦਬੋ ਇੰਨੀ ਪਈ ਹੈ, ਤੇ ਇਹੀ ਕਾਰਨ ਹੈ ਸਾਡੇ ਅੰਦਰ ਇਹ ਬਾਣੀ ਦਾ ਅਸਰ ਨਹੀਂ ਹੁੰਦਾ। ਇੱਥੇ ਆਏ ਇਕੱਠੇ ਹੋਏ ਤੁਸੀਂ, ਕਿਸੇ ਨੇ ਸਿਰ ਸੁਰ ਹਲਾਇਆ, ਕਿਸੇ ਨੇ ਉਹ ਸਾਡੇ ਉਹ ਗੱਲ ਬਣਾਈ ਸੀ ਉੱਪਰ ਦੀ ਮਾੜਾ ਜਿਹਾ ਗਿੱਲਾ ਹੁੰਦਾ ਹੈ, ਉਹ ਥੱਲੇ ਤਾਂ ਜਾਂਦਾ ਹੀ ਨਹੀਂ, ਥੱਲੇ ਨੀਚੇ ਜਾਂਦਾ ਹੈ ਤੇ ਕਹਾਂ ਹੋਰ ਪਿਆ ਹੈਗਾ, ਪਿਛਲੇ ਜਨਮਾਂ ਜਮਾਤਰਾਂ ਦਾ ਸਾਡੇ ਅੰਦਰ ਬਦਬੋ ਅੰਦਰ ਪਈ ਹੈ, ਰੂੜੀ ਪਈ ਹੈ, ਉਹ ਅਸਰ ਨਹੀਂ ਹੋਣਗੇ, ਉਹ ਕੀ ਕਰੇ, ਇਹ ਬਾਹਰਲੀ ਖੁਸ਼ਬੂ ਕਿਵੇਂ ਜਾਵੇ, ਤਾਂ ਅੰਦਰੋਂ ਬਾਈ ਫੋਰਸ ਨਿਕਲ ਰਹੀ ਹੈ ਬਦਬੋ, ਬਾਹਰ ਖੁਸ਼ਬੂ ਵਾਲੀ ਚੀਜ਼ ਵੀ ਉਹਦੇ ਚ ਪਾ ਲਓ ਤੁਸੀਂ, ਖੁਸ਼ਬੂ ਵਾਲੀ ਚੀਜ਼ ਨੂੰ ਡੋਮੀਨੇਟ ਕਰ ਦੇਗੀ, ਵੀ ਡੋਮੀਨੇਟ ਓਵਰਵੈਲਮ ਕਰ ਦੇਗੀ ਅੰਦਰ ਦੀ ਬਦਬੋ, ਸਾਡੇ ਇਹੀ ਹਾਲ ਹੈ। ਉਹ ਨਾਮ ਕਿਵੇਂ ਜਪਿਆ ਜਾਵੇ, ਬਾਣੀ ਸਾਫ ਕਹਿੰਦੀ ਹੈ ਮਨ ਮੈਲਾ, ਦੇਖੋ ਜੀ ਭਗਤ ਨਾ ਹੋਵੇ ਕਲੀਅਰ ਡਿਕਲੇਰੇਸ਼ਨ ਹੈ, ਭਗਤ ਨਾ ਹੋਵੇ ਤੇ ਜੋ ਭਗਤੀ ਨਹੀਂ ਹੋ ਸਕਦੀ, ਤਾਂ ਫਿਰ ਨਾਮ ਨਾ ਪਾਇਆ ਜਾਏ, ਨਾਮ ਤਾਂ ਬਹੁਤ ਦੂਰ ਹੈ ਗਿਆ ਨਾ, ਪਾਣੀ ਤਾਂ ਬਣਦਾ ਨੀ ਉਹਦੇ ਚ, ਕੋਈ ਚੀਜ਼ ਨੀ ਬਾਹਰੋਂ ਬਣੀ, ਇੱਕ ਅੰਦਰ ਰੂੜੀ ਹੈ, ਯਾਦ ਰੱਖੋ ਇੱਕ ਉੱਪਰੋਂ ਗੈਲ ਬਣਾਈ ਸੀ ਤਾਂ ਡਬਲ ਸੇਫ ਗਾਰਡ ਕੀਤੀ ਹੋਈ ਹੈ। ਇਹ ਕਿਉਂ ਹੁੰਦਾ ਇਸ ਤਰ੍ਹਾਂ, ਇਹ ਕਿੱਥੋਂ ਆਈ ਸਾਡੇ ਅੰਦਰ ਗੱਲ, ਕਿਉਂ ਦੋਏ ਥਾਂ ਨਥਿੰਗ ਨਥਿੰਗ ਗੁੱਡ ਔਰ ਬੈਡ, ਆਲ ਦਿਸ ਰਿਕੁਆਇਰ ਰੈਪੀਟੀਸ਼ਨ, ਅਗੇਨ ਅਗੇਨ ਰੈਪੀਟੀਸ਼ਨ ਦੀ ਲੋੜ ਹੈ ਸਾਡੇ ਅੰਦਰ, ਕਿਤੇ ਕੋਈ ਕੰਡਾ ਚੁੱਕ ਜਾਵੇ, ਕਿਤੇ ਕੋਈ ਕਿਲ ਚੁੱਕ ਜਾਵੇ, ਦੇਰ ਇਜ਼ ਨਥਿੰਗ ਗੁੱਡ ਔਰ ਬੈਡ, ਥਿੰਕਿੰਗ ਮੇਕਸ ਇਟ ਸੋ। ਉਹੀ ਬੱਚਾ ਹੈ ਮਾਂ ਮਾਂ ਵਾਰੇ 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 ਜਾਂਦੀ ਹੈ, ਉਹ ਕਹਿੰਦੀ ਮੇਰਾ ਮੁੰਡ ਹੈ ਕਿੰਨਾ ਲਾਲ ਹੈ, ਕਿੰਨਾ ਸੋਹਣਾ ਹੈ, ਕਿੰਨਾ ਉਹ ਠੀਕ ਕਰਕੇ ਉਹ ਗੁੱਡ ਹੋਦੀ, ਤੇ ਉਹਦੇ ਵਾਸਤੇ ਤਾਂ ਉਹ ਪਰੀ ਸਾਦਾ ਹੈ, ਉਹਦੇ ਵਾਸਤੇ ਤਾਂ ਉਹ ਰੱਬ ਹੈ, ਤੇ ਗੁੰਡ ਕਹਿੰਦੇ ਦੇਖ ਨਾ ਲੱਗੇ ਘਾਹ ਕੋਲੇ ਨੱਕ ਮਿੱਟਾ ਹੈਗਾ ਕੀ ਹੈ, ਉਹ ਨੱਕ ਚਾਲ ਰਹੀ ਹੈ ਗੁੰਡ, ਤੇ ਉਹਦੇ ਵਾਸਤੇ ਉਹ ਥਿੰਕਿੰਗ ਹੈ ਨਾ, ਚੀਜ਼ ਤੇ ਗੁੱਡ ਥਿੰਕਿੰਗ ਮੇਕਸ ਇਟ ਸੋ। ਤੇ ਉਹੀ ਅੱਜ ਇੱਕ ਇੰਸਟੈਂਟ, ਮੈਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਦੇਖਦਾ ਹਾਂ, ਨਿੱਕੀਆਂ ਨਿੱਕੀਆਂ ਚੀਜ਼ਾਂ ਮੈਨੂੰ ਸਭ ਸਿਖਾ ਦਿੰਦੀਆਂ। ਅੱਜ ਮੇਰੇ ਪਿੱਛੇ ਕੋਈ ਬੀਬੀ ਬੈਠੀ ਸੀ, ਉਹਦੇ ਥੋੜੇ ਜਿਹਾ ਗੁੱਸੇ ਚ ਆ ਕੇ ਪਰੇ ਹੱਥ ਖੰਮੀ ਕੀ ਕਿਹਾ, ਤੇ ਉਹ ਦੂਸਰੀ ਬੀਬੀ ਨੇ ਮਹਿਸੂਸ ਕਿਆ, ਮੈਂ ਕਿਹਾ ਲੈ ਵੀ ਹੁਣ ਇਹਦੇ ਅੰਦਰੋਂ ਵੀ ਹਵਾ ਨਿਕਲੀ ਹੈ ਤੇ ਉਹਨੇ ਵੀ ਖਾ ਲਈ ਉਹ ਹਵਾ। ਸੋ ਦੈਟ ਵਾਸ ਅ ਫ੍ਰਿਕਸ਼ਨ, ਫ੍ਰਿਕਸ਼ਨ ਕਦੋਂ ਹੁੰਦਾ ਜੇ ਉਹ ਚੀਜ਼ ਚਿੱਟਾ ਪੈ ਜੇ ਰੋਟੀ ਖਾਂਦੇ ਆ ਕਿਤੇ ਹੱਥ ਲੱਗ ਜਾਵੇ, ਹੋਰ ਮੈਲ ਹੋਰ ਮੈਲ ਲੱਗੂਗੀ ਨਾ, ਉਹ ਨਾਲੋਂ ਲੈ ਜਾਏਗੀ, ਡਿੱਗ ਪੈ ਗਈ ਜਾਂ ਚੜ ਜਾਏਗੀ, ਪਰ ਇੰਨਾ ਕੁ ਥਾਂ ਠੰਡਾ ਹੈ ਨਾ, ਉੱਥੇ ਉਹ ਮੈਲ ਜੰਮ ਜਾਏਗੀ, ਉੱਥੇ ਜੰਮ ਜਾਏਗੀ। ਹੁਣ ਤੁਸੀਂ ਝਾੜ ਦਿਓਗੇ ਤੁਹਾਨੂੰ ਮੈਲ ਦਾ ਪਤਾ ਨੀ ਲੱਗੇਗਾ, ਦਸ ਮਿੰਟ ਹੀ ਲੰਘ ਜਾਓ ਪਰ ਉੱਥੇ ਜੰਮ ਜਾਏਗੀ, ਉਹ ਸਪਾਟ ਐਂ ਦੂਰੋਂ ਦਿਸੇਗਾ। ਸੋ ਇਹ ਸਾਡੇ ਅੰਦਰ ਈਰਖਾ ਦਵਾ, ਸਾਡੇ ਅੰਦਰ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਜਨਮਾਂ ਜਮਾਤਰਾਂ ਤੋਂ ਚੱਲਿਆ ਆ ਰਿਹਾ ਹੈ। ਔਰ ਇਹਦੇ ਨਾਲ ਅਸੀਂ ਸਿਰਫ ਥੰਧਿਆਈ ਨੀ, ਇਹਦੀ ਸਾਡੇ ਅੰਦਰ ਰਸੀ ਹੋਈ, ਰਸਿਆ ਹੋਇਆ, ਰਸਿਆ ਹੋਇਆ। ਪਹਿਲਾਂ ਅਸੀਂ ਪਾਇਆ, ਟੇਕ ਓਵਰ ਕੀਤਾ ਹੈ, ਫਿਰ ਅਸੀਂ ਹੋਰ ਵੀ ਕੰਮ ਕੀਤਾ ਹੋਇਆ। ਇੱਕ ਅੰਦਰ ਤਾਂ ਗੰਦ ਭਰਿਆ, ਅੰਦਰ ਤਾਂ ਥੰਦੇ, ਇੱਕ ਉੱਪਰੋਂ ਗੈਲਵਨਾਈਜ਼ ਕੀਤਾ ਹੋਇਆ, ਕਿਤੇ ਬਾਹਰ ਲਈ ਕੋਈ ਗੱਲ ਅੰਦਰ ਨਾ ਵੜ ਜਾਵੇ। ਹੁਣ ਜਿਹੜੇ ਗੈਲਵਨਾਈਜ਼ ਪੋਟ ਹੁੰਦੇ ਆ, ਅਸੀਂ ਹੁਣ ਤਦੇ ਲੈਂਦੇ ਹਾਂ ਵੀ ਇਹ ਕਿਤੇ ਇਹਦਾ ਪਾਣੀ ਆ, ਇਹਦੇ ਜੋ ਕੁਛ ਪਾਈਏ ਉਹਦਾ ਅਸਰ ਨਾ ਹੋਵੇ। ਦੋ ਚੀਜ਼ਾਂ ਅਸੀਂ ਕੀਤੀਆਂ, ਸਾਡੇ ਗੈਲਵਨਾਈਜ਼ ਵੀ ਕੀਤਾ, ਪਰ ਚੰਗੀ ਚੀਜ਼ ਨਾ ਇਹਦੇ ਅੰਦਰ ਵੜ ਜਾਵੇ। ਤੇ ਫਿਰ ਅੰਦਰ ਕਿੰਨੀ ਭਰੀ ਜਨਮਾਂ ਜਮਾਤਾਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ। ਬਾਣੀ ਹੈ ਵੀ ਤੁਕੜੇ ਯਾਦ ਕਰਨ ਵਾਲੀਆਂ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਇਆ ਸਿਆਪੋ, ਕਾਲਾ ਸਿਆਪ ਹੋਇਆ ਹੈ। ਯੂ ਮੇ ਬੀ ਥਿੰਕਿੰਗ ਮੈਂ ਇੱਕ ਆਈ ਲਾਈ, ਮੇਰੇ ਪਾਊਡਰ ਲਾਇਆ, ਮੈਂ 1000 ਰੁਪਏ ਦੇ ਸੂਟ ਪਾਇਆ ਤੇ 1 ਲੱਖ ਰੁਪਏ ਦਾ ਪਾਇਆ। ਨੋ, ਆਲ ਦਿਸ ਇਜ਼ ਆਊਟਰ ਸ਼ੋ। ਦੇਖੋ ਤੁਹਾਡੇ ਅੰਦਰ ਕੀ ਚੀਜ਼ ਹੈ। ਮਾਈ ਕਹਿੰਦੀ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਇਆ ਸਿਆਪੋ, ਖਨਲੀ ਧੋਤੀ। ਖਨਲੀ ਪਤਾ ਕਿਹਨੂੰ ਕਹਿੰਦੇ ਆ, ਤੇਲੀ ਹੁੰਦੇ ਆ ਤੇ ਉਹ ਸਾਰਾ ਦਿਨ ਤੇਲ ਦਾ ਹੀ ਕੰਮ ਕਰਦੇ ਆ, ਤੇ ਉਹ ਇੱਕ ਲੀਰ ਹੁੰਦੀ ਹੈ, ਉਹ ਪੂੰਝਣ ਵਾਸਤੇ ਰੱਖੀ ਹੁੰਦੀ ਹੈ। ਉਹ ਤੇਲ ਨਾਲ ਮਹਿਲ ਨਾਲ, ਤੇਲ ਨਾਲ ਮਹਿਲ ਨਾਲ, ਇੰਨੀ ਉਹਦੇ ਚ ਮਹਿਲ ਭਰੀ ਹੁੰਦੀ ਹੈ। ਕਹਿੰਦੇ ਉਹ ਧੋਤੀ ਨਹੀਂ ਜਾ ਸਕਦੀ, ਕਦੇ ਨਹੀਂ ਧੋਤੀ ਜਾ ਸਕਦੀ, ਕਿਉਂਕਿ ਉਹਦੇ ਰਗੋ ਰੇਸ਼ਾ ਦੇ ਵਿੱਚ ਰਸੀ ਹੋਈ ਹੈ, ਵਸੀ ਹੋਈ ਹੈ, ਰਸੀ ਹੋਈ ਹੈ, ਤਸੀ ਹੋਈ ਹੈ। ਤੇ ਮਹਿਲ ਉਹ ਤੋਂ ਖਨਲੀ ਤੋਂ ਉਜਲਣ ਜੇ ਸੋ ਤੋ ਕਿੰਨਾ ਧੋਈ ਜਾ, 100 ਵਾਰੀ ਧੋਈ ਜਾ, 1000 ਵਾਰੀ। ਸਾਡੀ ਤਾਂ ਇਹ ਹਾਲਤ ਹੈ। ਹੁਣ ਇਹ ਹਰੇ ਕਹੇਗਾ ਨਹੀਂ ਮੈਂ ਆਏ ਮਾਈ, ਹਾਂ ਪਤਾ ਲੱਗਦਾ ਨਾ ਉਦੋਂ ਜਦੋਂ ਕੋਈ ਮਾੜਾ ਕੋਈ ਛੇੜੇ ਤਾਂ ਸਹੀ ਪਤਾ ਲੱਗਦਾ। ਤੁਸੀਂ ਸਾਡਾ ਮਨ ਬਾਹਰ ਇਸ ਦੁਨੀਆਂ ਦੇ ਬਿਜ਼ੀ ਰਹਿੰਦਾ, ਜਦੋਂ ਇਹ ਕਿਸੇ ਨੂੰ ਯਾਦ ਕਰਦਾ, ਕਿਸ ਕੋਈ ਮੂਹਰੇ ਆ ਜਾਂਦਾ, ਜਦੋਂ ਦੇਖਦਾ, ਉਦੋਂ ਦੇਖਣਾ ਚਾਹੀਦਾ ਨਾ ਕਿ ਤੁਹਾਡੇ ਮਾਇੰਡ ਤੇ ਉਸਦੀ ਪ੍ਰੈਜੈਂਸ ਦਾ, ਉਸਦੀ ਯਾਦ ਦਾ, ਉਸਦੀ ਮੈਮਰੀ ਦਾ ਕੀ ਅਸਰ ਹੁੰਦਾ। ਇੱਕ ਪਿਆਰਾ ਦੇਖੋ ਕਿੰਨਾ ਫਰਕ ਹੈ, ਕੋਈ ਤੁਹਾਡਾ ਪਿਆਰਾ ਹੈ ਤੇ ਜਦੋਂ ਯਾਦ ਆਏਗਾ ਤੁਹਾਡਾ ਮਨ ਠੰਡਾ ਹੋਏਗਾ, ਕੋਈ ਖੁਲਾਸ ਆਏਗਾ, ਕੋਈ ਚਾਉ ਆਏਗਾ, ਉਪਜੀ ਪ੍ਰੀਤ ਆਓ, ਪ੍ਰੇਮ ਆਓ, ਰਸ ਆਓ, ਚਾਉ ਆਓ, ਤੁਸੀਂ ਖਿੜ ਜਾਓਗੇ ਯਾਦ ਕਰਕੇ, ਜਾਂ ਚਿੱਠੀ ਆਈ, ਜਾਂ ਸੁਨੇਹਾ ਆਇਆ, ਜਾਂ ਆਪ ਆ ਕੇ ਮਿਲਿਆ, ਚਾਉ ਆਏਗਾ ਤੇ ਖਿੜ ਜਾਏਗਾ ਮਨ। ਤੇ ਅੱਖਾਂ ਵਿੱਚ ਲੋਕਾਂ ਵੀ ਦਿਸੇ ਰਹਾਂ ਵੀ ਇਹ ਖਿੜਿਆ ਹੋਇਆ, ਉਹਦੇ ਚਿਹਰੇ ਤੁਹਾਡੇ ਫੀਚਰ, ਤੁਹਾਡਾ ਚਿਹਰਾ, ਤੁਹਾਡੀ ਅੱਖਾਂ ਦੱਸਣਗੀਆਂ ਕਿ ਇਹਦੇ ਵਿੱਚ ਕੋਈ ਰਸ ਆਇਆ ਹੈ, ਕੋਈ ਸਵਾਦ ਆ ਰਿਹਾ ਹੈ। ਕਹਿੰਦੇ ਉਹੀ ਜਦੋਂ ਤੁਹਾਨੂੰ ਉਹ ਬੰਦਾ ਜਿਹਨੂੰ ਤੁਸੀਂ ਲਾਈਕ ਨਹੀਂ ਕਰਦੇ, ਜਾਂ ਤੁਹਾਡੇ ਦੁਸ਼ਮਣ ਹੈ, ਜਾਂ ਯੂ ਹੇਟ, ਤੇ ਜਦੋਂ ਉਹ ਯਾਦ ਵੀ ਆ ਜਾਏ, ਸਾਹਮਣੇ ਆ ਜਾਏ, ਕੋਈ ਮੈਂਸ਼ਨ ਕਰ ਦੇਵੇ, ਤਾਂ ਤੁਹਾਡੀ ਹਾਲਤ ਕੀ ਹੁੰਦੀ ਹੈ। ਹਾਂਜੀ, ਹੁਣ ਦੇਖੀਏ ਕਿ ਸਾਰਾ ਦਿਨ ਸਾਡਾ ਕਿਸ ਹਾਲਤ ਵਿੱਚ ਰਹਿੰਦਾ, ਕਿਸੇ ਚਾਉ ਚ, ਕਿਸੇ ਪਿਆਰ ਵਿੱਚ, ਕਿਸੇ ਰਸ ਵਿੱਚ ਰਹਿੰਦਾ, ਕਿ ਸਾਰਾ ਦਿਨ ਉਲਝਣਾ ਵਿੱਚ ਸੜਿਆ ਹੋਇਆ ਰਹਿੰਦਾ। ਜਦੋਂ ਉਹਦੇ ਮੱਥਾ ਚੜ, ਉਹਦੇ ਮੈਂ ਕਹਿੰਦਾ ਉਹ ਕਿਉਂ ਮੱਥੇ ਤੇ ਵਾ, ਤਿਉੜੀ ਚਾਲੀ ਹੈ, ਚੱਟ ਤਿਉੜੀ ਚੜ ਜਾਏਗੀ, ਚੱਟ ਸਾਡਾ ਫੀਚਰ ਬਦਲ, ਤੁਹਾਡੀ ਅੱਖਾਂ ਬਦਲ ਜਾਣਗੀਆਂ। ਇਹ ਦੱਸਦਾ ਹੈ ਦਿਨ ਚ ਕਿੰਨੇ ਦਫ਼ਾ ਸਾਡੇ ਮੱਥੇ ਤੇ ਤਿਉੜੀਆਂ ਆਉਂਦੀਆਂ, ਕਿੰਨੀ ਦਫ਼ਾ ਸਾਡੇ ਇਹ ਆਉਂਦੀ, ਕਿੰਨੀ ਦਫ਼ਾ ਸਾਡੇ ਇਹ, ਜਿੰਨਾ ਜ਼ਿਆਦਾ ਆਉਂਦਾ ਹੈ ਜਿੰਨਾ ਤੁਹਾਡੇ ਅੰਦਰ, ਜਿੰਨੇ ਤੁਹਾਡੇ ਦੁਸ਼ਮਣ ਹੈ, ਜਿੰਨੇ ਹੇਟਰ ਹੈ, ਜਿੰਨਾ ਤੂੰ ਥੋੜਾ ਹੇਟਰ ਆਉਂਦੀ ਹੈ, ਇਹਦਾ ਮਤਲਬ ਉਹਨੇ ਤੁਹਾਡੇ ਅੰਦਰ ਮੈਲ ਹੈ, ਉਨੀ ਮੈਲ। ਜਿੰਨਾ ਜ਼ਿਆਦਾ ਚਾਉ ਆਉਂਦਾ, ਜਿੰਨਾ ਤੁਹਾਨੂੰ ਰਸ ਆਉਂਦਾ, ਠੀਕ ਹੈ, ਉਹ ਕਿਉਂ ਹੁਣ ਆਪਾਂ ਇਹਨੂੰ ਛੱਡ ਦਈਏ, ਹੁਣ ਕਿਉਂ। ਇੱਕ ਆਦਮੀ ਆਇਆ, ਸਹੇਲੀ ਆਈ, ਤੁਰੇ ਜਾਂਦਾ, ਤੁਹਾਡੇ ਰਿਮਾਰਕ ਪਾਸ ਕਰ ਗਿਆ, ਤੁਹਾਡੀ ਟੋਕ ਗਿਆ, ਤੁਹਾਡੇ ਬੂਟ ਨੂੰ ਟੋਕ ਗਿਆ, ਤੁਹਾਡੀ ਟਾਈ ਨੂੰ ਟੋਕ ਗਿਆ, ਜਾਂ ਤੁਹਾਨੂੰ ਕੋਈ ਹੋਰ ਕੋਈ ਤਾਣਾ ਜਿਹਾ ਦੇ ਗਿਆ, ਤੁਸੀਂ ਤਾਂ ਉਹਨੇ ਤਾਂ ਕੈਜੂਰੀ ਲੈ ਕੇ ਉਹ ਤਾਂ ਭੁੱਲ ਕੇ ਚਲਾ ਗਿਆ, ਮਗਰ ਵਟ ਯੂ ਡੂ, ਯੂ ਹੋਲਡ ਇਟ, ਹੋਲਡ ਇਟ, ਉੱਥੇ ਕੰਟੈਂਪਲੇਟ ਕਰਨਾ ਸ਼ੁਰੂ ਕਰੋਗੇ, ਉਹਨੂੰ ਘੋਟਣਾ ਸ਼ੁਰੂ ਕਰ ਦੇਣਗੇ, ਘੋਟ ਘੋਟ ਕੇ, ਘੋਟ ਘੋਟ ਕੇ ਉਹਨੂੰ ਦੁਬਾਰਾ ਯਾਦ ਕਰੋਗੇ, ਉਹ ਜੇ ਕੰਮ ਭੁੱਲ ਵੀ ਜਾਵੇ ਤਾਂ ਘੜੀ ਮਗਰੋਂ ਫਿਰ ਚੇਤੇ ਆ ਜਾਏਗਾ, ਫਿਰ ਉਸਨੂੰ ਪੁੱਟੋਗੇ। ਜਿੰਨਾ ਤੁਸੀਂ ਘੋੜਦੇ ਹੋ ਉਹ ਤੁਹਾਡੇ ਹੋਰ ਲਕੀਰ ਇੱਕ ਲਕੀਰ ਮੇਜ਼ ਤੇ ਇੱਥੇ ਪਾ ਦਈ ਹੈ। ਹੁਣ ਜਿੰਨਾ ਘੁੱਟ ਜਿੰਨੀ ਦਫ਼ਾ ਮੁੜ ਮੁੜ ਕੇ ਚੇਤੇ ਕਰਦੇ ਉਹ ਡੀਪ ਹੁੰਦੀ ਜਾਂਦੀ, ਆਖਿਰਕਾਰ ਗੁਰੂ ਬਣ ਜਾਂਦੀ ਗੁਰੂ। ਤੇ ਫਿਰ ਕੱਢੇ ਤੂੰ ਨਹੀਂ ਕਰਦਾ ਇਸ ਹਾਲਤ ਵਿੱਚ। ਹੁਣ ਦੇਖੋ ਮੈਂ ਉਦਣ ਵੀ ਇਹ ਗੱਲ ਕਹੀ ਸੀ, ਇੱਕ ਰਿਕੁਐਸਟ ਰੈਪੀਟੀਸ਼ਨ। ਹੁਣ ਗੱਲ ਇਹ ਹੈ ਕਿਉਂ ਇਸ ਵਾਸਤੇ ਕਿ ਸਾਡਾ ਮਨ ਮੈਲਾ ਹੈ, ਸਾਡਾ ਮਨ ਮੈਲਾ ਹੈ। ਪਹਿਲੇ ਤਾਂ ਅਸੀਂ ਮੈਲੀ ਚੀਜ਼ ਨੂੰ ਫੜਦੇ ਹਾਂ। ਲਾਈਕ ਅਟਰੈਕਟਸ ਲਾਈਕ, ਇਹ ਕਿਸੇ ਦਾ ਕਸੂਰ ਨਹੀਂ। ਜੇ ਕੋਈ ਉਹਨੇ ਰਿਮਾਰਕ ਪਾਸ ਕਰ ਗਿਆ ਭਾਈ ਉਹਨੇ ਤਾਂ ਕਰਨਾ, ਉਹਦਾ ਮਨ ਮੈਲਾ ਹੈ। ਮਗਰ ਤੁਸੀਂ ਕਿਉਂ ਉਹ ਦੱਸ ਪ੍ਰੋਬੇਬਲੀ ਉਹਨੇ ਕੈਜੂਅਲੀ ਰਿਮਾਰਕ ਪਾਸ ਕੀਤਾ ਤਾਂ ਉਹ ਭੁੱਲ ਵੀ ਗਿਆ ਹੋਊਗਾ। ਮਗਰ ਤੁਸੀਂ ਉਹਨੂੰ ਫੜ ਕੇ ਕਿਉਂ ਰੱਖਿਆ? ਇਸ ਵਾਸਤੇ ਕਿ ਤੁਹਾਡਾ ਮਨ ਆਪਣਾ ਮੈਲਾ ਹੈ। ਲਾਈਕ ਅਟਰੈਕਟਸ ਲਾਈਕ, ਤੁਸੀਂ ਸਿਰਫ ਉਹਨੂੰ ਉਹਨੇ ਤਾਂ ਇੱਕ ਰਿਮਾਰਕ ਪਾ ਕੇ ਤੁਸੀਂ ਉਹਨੂੰ ਫੜ ਕੇ ਉਹਨੂੰ ਕੁੱਟਣਾ ਸ਼ੁਰੂ ਕਰ, ਪੁੱਟਾਈਜ਼ ਕਰਨਾ ਸ਼ੁਰੂ ਕਰ। ਔਰ ਉਹ ਇੰਨਾ ਇੰਨਾ ਘੋਟਿਆ ਇੰਨਾ ਘੋਟਿਆ ਘੋਟਿਆ ਘੋਟ ਘੋਟ ਕੇ ਉਹਨੂੰ ਅੰਦਰ ਵਸ ਗਿਆ, ਦੱਸ ਗਿਆ, ਰਸ ਗਿਆ। ਇੱਕ ਗੱਲ ਨਹੀਂ ਹੈ ਸਾਡੇ ਤਾਂ ਇੰਨੇ ਰਸ ਵਸ ਦੱਸ ਗਿਆ ਸਾਡੇ ਅੰਦਰ ਇੰਨੀਆਂ ਚੀਜ਼ਾਂ ਹੈ। ਅੱਜ ਜਿਤਨੇ ਨਾਲ ਸੀ, ਜਿਤਨੇ ਲੋਕਾਂ ਨਾਲ ਵਿਆਹ ਹੈ ਚਾਹੇ ਵਾਹ ਪੈਂਦਾ ਹੈ, ਜਿਤਨੇ ਲੋਕਾਂ ਨਾਲ ਹਰੇਕ ਨਾਲ ਚੰਗਾ ਵਾਹ ਤਾਂ ਕਿਸੇ ਕਿਸੇ ਨਾਲ ਹੀ ਹੋਊਗਾ। ਬਾਕੀ ਸਾਰੇ ਖਿਲਾਫ ਹੀ ਗੋਟ ਕੰਪਲੇਂਟਸ ਪ੍ਰੋਟੈਸਟ ਇੰਡੀਜੀਨੇਸ਼ਨ ਐਂਗਲ। ਹਾਂ ਬਈ ਫਿਰ ਐਂਗਲ ਤਾਂ ਆਉਣੇ ਹੈ ਕਿਉਂਕਿ ਲੋਕਾਂ ਨੇ ਯੂ ਕਾਂਟ ਐਕਸਪੈਕਟ ਗੁੱਡ ਥਿੰਗਸ ਫਰੋਮ ਐਵਰੀਬਾਡੀ। ਦੇ ਵਰਲਡ ਇਜ਼ ਆਲ ਬੋਨਫਾਇਰ, ਇੱਥੇ ਸੇਕ ਮਿਲਣਾ ਹੈ, ਤੁਹਾਨੂੰ ਤਾਨੇ ਮਿਲਣੇ ਹੈ। ਜਿੱਥੇ ਬੋਨਫਾਇਰ ਹੋ ਗਿਆ ਉਹ ਕੀ ਹੋਏਗਾ? ਬੋਨਫਾਇਰ ਚੰਗਾ ਨਿਕਲ ਨਿਕਲ ਕੇ ਡਿੱਗਣੀਆਂ ਹੈ ਜਾਂ ਸਵੇਰੇ ਡਿੱਗਣੀਆਂ ਹੈ। ਯੂ ਕਾਂਟ ਸੇਵ ਯੋਰਸੈਲਫ। ਹੁਣ ਉਹ ਉਸ ਇਹਨਾਂ ਚਿੜੀਆਂ ਤੋਂ ਬਚਣ ਲਈ ਆਪਾਂ ਕਹਿੰਦੇ ਹਾਂ ਦੇਖੋ ਜੀ ਦੋ ਚੀਜ਼ਾਂ, ਇੱਕ ਤਾਂ ਬਾਹਰੋਂ ਚਿੰਗਾ ਆਉਂਦੀਆਂ, ਇੱਕ ਸਾਨੂੰ ਅੱਗ ਲੱਗਦੀ ਹੈ। ਦੋ ਚੀਜ਼ਾਂ, ਯੂ ਰਿਸੀਵ ਇਟ, ਯੂ ਰਿਸੀਵ ਇਟ, ਯੂ ਰਿਪੀਟ ਇਟ। ਘੋਟ ਕੇ ਉਹਨੂੰ ਪੋਟਰਟਾਈਜ਼ ਕਰਕੇ ਆਪਣਾ ਆਪਣੀ ਅੱਗ ਨੂੰ ਵਧਾ ਲੈ। ਬਾਹਰੋਂ ਇੱਕ ਨਿੱਕੀ ਜਿਹੀ ਚਿੰਗ ਆਉਂਦੀ ਹੈ ਤੇ ਅਸੀਂ ਉਸਨੂੰ ਫੈਨ ਕਰਕੇ ਲੁਕੀਆ ਵੀ ਫੈਨ ਇਟ, ਫੈਨ ਕਰਕੇ ਆਹ ਬੋਨ ਫਾਇਰ ਬਣ ਜਾਂਦੇ ਹਾਂ, ਫੈਨ ਕਰਕੇ ਆਹ ਬੋਨ ਫਾਇਰ ਬਣ ਜਾਂਦੇ ਹੈ। ਤੇ ਉਹ ਉਹਦੇ ਚਿੰਗੇ ਕਾਈ ਤੁਸੀਂ ਗ੍ਰਾਂਟ ਹੈ ਅਵਾਇਡ ਇਟ, ਹੋਲ ਵਰਲਡ ਇਜ਼ ਬੋਨ ਫਾਇਰ। ਉਹਦੀ ਚਿੰਗਾ ਨਿਕਲ ਨਿਕਲ ਕੇ ਤੁਹਾਡੇ ਕੋਲ ਆਉਣੀ ਹੈ ਤੇ ਇਹ ਅਵਾਇਡ ਕਿਵੇਂ ਕਰਨਾ? ਹੁਣ ਅਵਾਇਡ ਧਿਆਨ ਕਰੋ, ਜੇ ਤਾਂ ਉਹ ਕਿਸੇ ਸੁੱਕੇ ਘਾਹ ਤੇ ਪੈ ਜਾਏ ਇੱਕਦਮ ਉਹ ਸੜ ਜਾਏਗਾ, ਜੇ ਘਾਹ ਤਾਂ ਕੂਜਾਂ ਤੇ ਪੈ ਜਾਏ ਛੋਟੀ ਤਾਂ ਉਹ ਵੀ ਸੜ ਜਾਣਗੇ। ਜੇ ਕਿਤੇ ਉਹ ਚਿੰਗ ਕਿਤੇ ਆ ਕੇ ਨਹੀਂ, ਜੇ ਚਿੰਗ ਕੋਈ ਆ ਕੇ ਮਿੱਟੀ ਦੇ ਤੇਲ ਤੇ ਪੈ ਜਾਏ ਤਾਂ ਉਹ ਸਾਰਾ ਸਭ ਕੁਝ ਜਾਗ ਜਾਏਗਾ। ਜੇ ਗੈਸ ਤੇ ਪੈ ਜਾਵੇ, ਪੈਟਰੋਲ ਤੇ ਪੈ ਜਾਵੇ, ਫਿਰ ਤਾਂ ਬੰਬ ਬਣ ਜਾਏਗਾ, ਫਿਰ ਤਾਂ ਬੰਬ ਬਣ ਜਾਏਗਾ। ਤੇ ਫਿਰ ਇਹ ਬੰਬ ਜਦੋਂ ਬਣਿਆ ਹੋਇਆ ਤੇ ਨਾਲੇ ਆਪ ਹੀ ਸੜੇਗਾ, ਨਾਲੇ ਕਰਦਿਆਂ ਨੂੰ ਸਾਰਾ ਕਾਲੀ ਉੱਡ ਜਾਏਗਾ। ਬੰਬ ਬਣ ਐਵਰੀ ਬੋਡੀ। ਮੈਂ ਪੁੱਛਦਾ ਹੁੰਦਾ ਵੀ ਦੱਸੋ ਤੁਹਾਡੇ ਅੰਦਰ ਘਾਸ ਹੈ ਕਿ ਸੁੱਕੀਆਂ ਲੱਕੜਾਂ ਹੈ, ਕਿ ਮਿੱਟੀ ਦਾ ਤੇਲ ਹੈ, ਕਿ ਬੰਬ ਹੈ, ਕਿ ਗੈਸ ਹੈ, ਕੀ ਹੈ, ਵਾਲਕਨੋ ਹੈ, ਕੀ ਹੈ ਬਈ? ਸਾਡੇ ਅੰਦਰ ਸਾਰੇ ਅੰਦਰ ਗੈਸ ਭਰੀ ਹੋਈ ਹੈ, ਕੋਈ ਗੱਲ ਕਹਿ ਕੇ ਤਾਂ ਦੇਖੇ। ਹਾਏ ਹਾਏ, ਉਹ ਤਾਂ ਨਿੱਕੀ ਜਿਹੀ ਚਿੰਗ ਚਿੰਗੀ ਆਉਂਦੀ ਹੈ ਤੇ ਇੱਥੇ ਅਸੀਂ ਗੈਸ ਬਣ, ਅਸੀਂ ਬੰਬ ਬਣ ਜਾਂਦੇ ਹਾਂ। ਉਹੀ ਉਹੀ ਚਿੰਗ ਇਸ ਪਾਕ ਉਹ ਸੀਮਿੰਟ ਤੇ ਪੈ ਜਾਏ ਸੀਮਿੰਟ ਨੂੰ ਕੁਛ ਨਹੀਂ ਹੁੰਦਾ, ਪੱਥਰ ਤੇ ਪੈ ਜਾਏ ਪੱਥਰ ਨੂੰ ਕੁਛ ਨਹੀਂ ਹੁੰਦਾ, ਉਹ ਆ ਬੁੱਝ ਜਾਂਦੀ ਹੈ ਜਲ ਕੇ ਬੁੱਝੋ। ਉਹੀ ਜੇ ਪੈ ਜਾਵੇ ਪਾਣੀ ਤੇ ਤੋ ਝੱਟ ਪਾਣੀ ਉਹਨੂੰ ਬੁਝਾ ਦਿੰਦਾ। ਓਏ ਹਿਊਮਨ ਬੀਂਗ, ਸਿੱਖ ਨਾਮ ਜਪਣ ਵਾਲਾ, ਪਾਣੀ ਭਰਨ ਵਾਲਾ, ਕੀਰਤਨ ਕਰਨ ਵਾਲਾ, ਤੇ ਪਾਣੀ ਵਰਗਾ, ਪਾਣੀ ਵਰਗਾ ਹੋਣਾ ਚਾਹੀਦਾ ਕਿ ਬਾਹਰੋਂ ਚੰਗਾ ਆਉਣ ਤੇ ਕੋਈ ਅਸਰ ਨਾ ਹੋਵੇ। ਉਹ ਉਲਟਾ ਗੱਲ ਬਣਾਈ ਸਾਨੂੰ ਕਰਨਾ ਚਾਹੀਦਾ ਹੈ, ਉਲਟਾ ਗੱਲ ਬਣਾਈ ਸਾਨੂੰ ਚੰਗੀ ਚੀਜ਼ ਨਹੀਂ ਸਾਡੇ ਅੰਦਰ ਵੜਦੀ। ਫਿਰ ਨਾਮ ਨਾਲ ਮਨ ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਇਸ ਮਨ ਨੂੰ ਨਾਮ ਨਾਲ ਬਾਣੀ ਨਾਲ ਇੰਨਾ ਗੱਲ ਬਣਾਇਜ ਕਰੋ ਕਿ ਦੁਨੀਆਂ ਦੀਆਂ ਇਹ ਸਾਰੀਆਂ ਗੱਲਾਂ ਜੋ ਬਾਂਝੜੀਆਂ ਹੈ, ਇਹ ਜਿਹੜੇ ਚਿੰਗਾਂ ਆਉਂਦੀਆਂ ਸਰਪਾਰ ਸਪਾਰਕ ਆਉਂਦੇ ਹੈ ਉਹ ਸਾਡੇ ਤੇ ਅਸਰ ਨਾ ਕਰਨ, ਇਹੋ ਜਿਹਾ ਗੱਲ ਬਣਾਇਜ ਕਰ ਲੋ। ਉਲਟੀ ਉਲਟੀ ਗੱਲ ਬਣੀ ਹੋ ਰਹੀ ਹੈ ਤੇ ਇੱਥੇ ਇੰਨਾ ਰਸ ਪਿਆਰ ਪ੍ਰੇਮ ਭਰੋ, ਇੰਨਾ ਰਸ ਪਿਆਰ ਪ੍ਰੇਮ ਚਾਹ ਭਰੋ ਕਿ ਜਿਹੜੀ ਬਾਹਰ ਹੈ ਉਹ ਬਾਹਰੋਂ ਝੜ ਜਾਵੇ, ਜਿਵੇਂ ਗਲੇਸ਼ ਭਾਂਡੇ ਦੇ ਉੱਤੋਂ ਦੀ ਧੂੜ ਇਹਨੇ ਝੜ ਜਾਂਦੀ ਹੁੰਦੀ ਹੈ।
अल्लाह की तरफ आ जाएगा।
नहीं, इस जो कल में असि गए शाम को मन पीछते ध्यान करो पीछते गए उठे पानी रसीद हो आया सी पीछे हूं। मैं इन्होंने क्या मत देखो भाई मैं कि महापुरुष ने लिखा हुआ पढ़िया वो कहते अगर थोड़े अंदर भाई कोई अग है कोई दुश्मनी है कोई ईर्खा है कोई गुस्सा है कोई इंडिकेशन है कोई अंदर थोड़े अंदर है तो उन्होंने कट दो गिव वेंट टू इट कट दो करूंगी तो लड़ाई होगी फ्रिक्शन होगी आपका अग लगी ओनू भी ला देंगे होना भी लगू वट इज द बेस्ट वे ऑफ इफ यू हैव अगर तुम उस वक्त जो ख्याल कोई आंदा है किसी ने थोड़ा रिमार्क पास किया है किसी ने थोड़ा बुराई की सी है किसी ने तन्ना मारिया ये उस वक्त नहीं भुला सकते जे थोड़ा गैल्वनाइज नहीं होया है ना गैल्वनाइज तो की करना कि थोड़ा आंदा है गुस्सा कोई इमेजिनेशन आउगी कोई एंगर आउगा उसका बेस्ट तरीका ए है उन्होंने भुलाऊंगा कि वेंट टू इट वेंट जो बाहर कटने की कोशिश कर दे हाँ भाई मैं फलाने ना मैं हूं इसका जवाब देता मेरा मन हल्का हो गया दैट्स नॉट द वे आई हैव गिवन हिम अ वी बिट ऑफ माय माइंड वो बड़े खुश होने आया मैं वो इसका जवाब पत्थर ना देता है उन खौसा हूं हमें आ जाती है तो कहने वो कुछ गुस्सा तेरा हो जाता बट दैट इज द रॉन्ग वे क्या करना है ये नहीं तुसी जरूर नहीं अपने आप में कर सकते तो यू कैन गिव वेंट टू इट इन वन वे गो एंड राइट योर एंगर राइट योर अब्यूसेस राइट योर इंडिग्नेशन ऑन द सैंड्स ऑफ द बीच ऑन द सैंड्स ऑफ द बीच व्हाट विल हैपन थोड़ा मन तो हल्का हो जाएगा ओ वे चुप करके बैठो गल्ला ना करो ना सैंड्स ऑफ द बीच होएगा तो एक मन तो हल्का हो गया ना मैं गाला कर को नहीं मैं गाला कर तो मैं होने की चंगी तरह गाला कर ली है चंगी तरह गुस्सा सेंस ऑफ द बीच ते फिर की होगा थोड़ा तो हल्का मन थोड़ा बहुत तो हल्का होया ते वो पानी आएगा हाई टाइड आएगी सारा लोग साफ कर सो यू हैव टू गिव वेंट टू योर एंगर एंड देन गो एंड राइट इट ऑन द बीच ऑन द सेंस ऑफ द बीच पर नहीं उथे बस नहीं वो तो फिर जटो भी रहेगी वो जड़ू कि दूर करना है एक में साड़ी हाथ हुई है क्यों एंगर होया बिकॉज हूं सुन लो कि होया हर एक दी साड़ी मन दी डोर की कसी हुई है ओ कि नब तारा सतार दिया तारा कसते है भी हाँ ये क्यों नहीं होया और कसते है नब जे कस दिंदे है ते चलो एक नु मारा जा बचा ले नु ऐ ऐ लाओ ते ओ दी वाइब्रेशन किन्ने मिनट ताई लंबे दूसरे तारा में फट के म्यूजिक बना दिंदी है वाइब्रेट कर दी ते सड़ियां मन दिया तारा इन्हीं कसियां हुई हैं इन्हीं टाइट कितियां हुई हैं नब कसे हो किसी का माड़े अख की निगाह भी साढ़े पे देखिए मेरे वाल कि मुंह कुछ नहीं किया तो सी मत गया मुंह तो कुछ नहीं किया क्यों क्यों सानू फील होया इस वास्ते कि असि हिरदे दियां तारा इनिया कसियां हुई कि झट वाइब्रेट कर लग पैंदियां ढोलकी इस तार एक मिनट अद्धा मिनट ही वाइब्रेट करनगिया फिर आप चुप कर जानगिया पर साड़ी वाइब्रेशन साड़ी वाइब्रेशन तो इतने ही नहीं मुकती हूँ फिर चिट्टे करेंगे फिर वाइब्रेट करेंगे फिर वो म्यूजिक शुरू कर दो ही म्यूजिक वो म्यूजिक फिर कर देंगे फिर ओहो थले थले अंत करने के लिए डूंगे जा जाके गन्ना बन फाइल बन जाएंगे फाइल साढ़े बन जाएंगे तो फिर कहने हाँ जी चलो इन्ना कुछ गंद भरिया होया है असि कह क्लीन क्लीन बच्चन कह डोंट ईट दिस फॉलन डाउन इन्ना पर ओ भाई तुसी उन ता इन्ना क्लीन मैं सिखा रहे हैं मैल आई नू तो घरों कटते हाय चिंगारा मार दिने तू आता तू हस वाइफ हसबेंड लड़ती है हसबेंड वाइफ देखो आता आए उंगल करता सदा किता तेरी सफाई कर दिए तू घर घर बैठी है बच्चे रे उदारे पे होंगे है तो पर पता नहीं है बाहर सुटन की कोशिश करते हैं ये फिर करते कि देखो असि उथे भी गए हर एक घर हर एक रूम के बिच ना
ਉੱਥੇ ਦੇ ਫਿਊਜ ਬਿਨ ਰੱਖੇ ਟੁੱਟੀਆਂ ਰੱਖੀਆਂ, ਬੱਚਿਆਂ ਨੂੰ ਸਿਖਾਇਆ ਜਾਂਦਾ ਵੀ ਕੋਈ ਚੀਜ਼ ਹੋਵੇ ਉਹਦੇ ਵਿੱਚ ਪਾਓ, ਗੰਦ ਉਹਦੇ ਵਿੱਚ ਪਾਓ, ਉਹਦੇ ਵਿੱਚ ਪਾਓ, ਉਹਦੇ ਵਿੱਚ ਪਾਓ। ਪਰ ਉਹ ਬੰਦ ਕਰਕੇ ਹਫ਼ਤੇ ਦੋ ਵਾਰੀ ਆਉਂਦਾ ਬਾਹਰ ਰੱਖ ਦਿੰਦੇ ਤੇ ਉਹ ਚੁੱਕ ਕੇ ਲੈ ਜਾਂਦਾ। ਦੇਖੋ ਘਰ ਦੀ ਸਾਰੀ ਮਹਿਲ ਅਸੀਂ ਕਿੰਨੀ ਧਿਆਨ ਨਾਲ ਬਾਹਰ ਪੁੱਛਣ ਦੀ ਕੋਸ਼ਿਸ਼ ਕਰ, ਕਿਤੇ ਕਿਤੇ ਇਹ ਬਾਹਰ ਮੁਖੀ ਯਾਦ ਰੱਖੋ, ਬਾਹਰ ਮੁਖੀ, ਬਾਹਰ ਮੁਖੀ ਅਸੀਂ ਬੜੇ ਪਾਊਡਰ ਲਾਉਂਦੇ ਹਾਂ, ਬੜੇ ਨੋ ਸਾਬਣ, ਉਹ ਮਾਮੂਲੀ ਸਾਬਣ ਸਾਡਾ ਨਹੀਂ, ਸਾਨੂੰ ਸਾਡੇ ਕੱਟੀ ਪੂਰਾ ਆਉਣਾ ਚਾਹੀਦਾ ਸਪੈਸ਼ਲ ਸਪੈਸ਼ਲ ਸਾਨੂੰ ਸਾਬਣ ਹੋਣਾ ਚਾਹੀਦਾ। ਉਹ ਬਾਹਰੋਂ ਤੋਂ ਧੋਤੀ ਤੁੰਬੜੀ ਅੰਦਰ ਵਿਸਣ ਕੋਰ ਧੋਤਿਆਂ ਨੇ ਸਾਫ਼ ਹੋਣੀ, ਪਾਊਡਰਾਂ ਨੀ ਸਾਫ਼ ਹੋਣੀ, ਇਹਦੇ ਅੰਦਰ ਵਿਸ ਭਰਿਆ ਵਿਸ ਵਿਸ, ਅਸੀਂ ਕੀ ਹੁਣ ਰੁਕੀਏ, ਵਟ ਵੀ ਡੂ, ਕਿਉਂ ਕੀ ਹੋ ਗਿਆ, ਕੀ ਅਸੀਂ ਕਰਦੇ ਕੀ ਹੈ, ਅਸੀਂ ਕਹਿੰਦੇ ਨਹੀਂ ਬਈ ਉੱਪਰੋਂ ਉੱਪਰੋਂ ਤਾਂ ਬਾਹਰਲੀ ਮੈਂ ਅੰਦਰੀ ਮਾੜੀ ਹਨੇਰੀ ਆਵੇ ਚੱਟ ਸ਼ਟਰ ਬੰਦ ਕਰ ਦਿਆਂਗੇ ਤੇ ਦਰਵਾਜ਼ੇ ਖਿੜਕੀਆਂ ਬੰਦ ਕਰ ਦੇ, ਕਿਤੇ ਕਿਤੇ ਮੈਲ ਨਾ ਆ ਜਾਏ, ਕਿਤੇ ਟੁਕੜਾ ਕਾਸੇ ਦੇ ਨਾਲ ਚੱਟ ਬੰਦ ਕਰ ਦਿਆਂਗੇ, ਅੰਦਰ ਨਹੀਂ ਬਾਹਰ ਛੁੱਟਣ ਦੀ ਕੋਸ਼ਿਸ਼ ਕਰਦੇ। ਬਟ ਵਟ ਵੀ ਡੂ ਐਕਚੁਅਲੀ, ਇਹ ਤਾਂ ਥੋੜੀ ਜਿਹੀ ਮੈਲ ਹੈ, ਮਾੜੀ ਹੈ, ਟੈਂਪਰੇਰੀ ਹੈ, ਪਰ ਇੱਕ ਮੈਲ ਹੈ ਜਿਹੜੀ ਸਾਡੇ ਜਨਮਾਂ ਜਮਾਤਰਾਂ ਚ ਹੈ, ਉਹ ਹੈ ਅੰਦਰਲਾ ਅੰਦਰਲਾ ਬੈਡ ਥਿੰਕਿੰਗ, ਲੋ ਥਿੰਕਿੰਗ, ਥਿੰਕਿੰਗ ਦੂਜੇ ਭਾਵ ਦੀ ਥਿੰਕਿੰਗ, ਈਖਾ ਦੁਆਇਸ ਦੀ ਥਿੰਕਿੰਗ। ਉਹ ਕੀ ਕਰਦੇ, ਉਹ ਕਿਸੇ ਨੇ ਬਾਹਰ ਗਿਆ, ਉਹ ਗੁਰਦੁਆਰੇ ਚ ਕਿਸੇ ਨੇ ਰਮਾਤ ਪਾਸ, ਉਹ ਵੀ ਨਾਲ ਲੈ ਕੇ ਆ ਗਿਆ ਅੰਦਰ, ਉਹ ਇੱਥੇ ਬਾਹਰ ਨੀ। ਸੁਣੋ, ਕਿਸੇ ਨੇ ਦਾਦਾ ਮਾਰਤਾ, ਕਿਸੇ ਨੇ ਦੁਸ਼ਮਣੀ ਕੀਤੀ, ਕਿਸੇ ਨੇ ਕੁਝ ਕੀਤਾ, ਕਿਸੇ ਇਨਵੀਟੇਸ਼ਨ ਕੀਤੀ ਉਹਨੇ ਨਾ ਮੰਨੀ, ਜਾਂ ਤੁਹਾਨੂੰ ਇਨਵਾਈਟ ਨਾ ਕੀਤਾ, ਬਸ ਉਹ ਜੋ ਕੁਛ ਵੀ ਹੈ, ਜਿੰਨੀਆਂ ਐਂਗਰ ਹੈ, ਜਿੰਨੇ ਕੰਪਲੇਂਟ ਹੈ, ਸਾਰੇ ਦੇਖੋ ਇਹ ਬਾਹਰੋਂ ਲਿਆ ਲੈ ਕੇ ਅੰਦਰ ਜਮਾ ਕਰੀ ਜਾਂਦੇ। ਹਾਂ ਦੇਖੋ ਸਾਡੀ ਅਕਲਾਂ, ਦੇਖੋ ਉਹ PhD ਵਾਲੇ, ਉਹ ਸਿਵਲਾਈਜ ਪੀਪਲ, ਉਹ ਕਿੱਥੇ ਤੁਹਾਡੀ ਸਿਵਲਾਈਜੇਸ਼ਨ, ਕਿੱਥੇ ਤੁਹਾਡੀ ਐਜੂਕੇਸ਼ਨ ਹੈ, ਕਿੱਥੇ ਤੁਹਾਡੀ ਅਪ ਟੂ ਡੇਟ ਮਾਡਰਨਾਈਜ਼ ਕਿਹਾ ਦੀ ਮਾਡਰਨਾਈਜ਼ ਹੈ, ਤੁਸੀਂ ਬਾਹਰੋਂ ਗੰਦ ਇਕੱਠਾ ਇੱਥੇ ਇਕੱਠਾ ਅੱਗੇ ਵਾ ਕਰੀ ਜਾਂਦੇ। ਐਜੂਕੇਸ਼ਨ ਇਜ਼ ਅ ਬੈਂਕ, ਐਵਰੀ ਹਾਰਟ ਇਜ਼ ਅ ਬੈਂਕ, ਕਲੈਕਟ ਕਲੈਕਟ ਕਲੈਕਟ। ਉਹ ਬਾਹਰੋਂ ਤਾਂ ਅਸੀਂ ਸਾਫ਼ ਹੋ ਜਾਂਦੇ ਤੇ ਅੰਦਰੋਂ ਵਿਸਣ ਕੋ ਬੈਂਕ ਜਮਾ ਕਰੀ ਜਾਂਦੇ। ਕੋਈ ਹੈ ਬੰਦਾ ਜਿਹਨੇ ਅੰਦਰ ਇਹ ਗੰਦ ਦਾ ਬੈਂਕ ਨਹੀਂ ਜਮਾ ਕੀਤਾ? ਹੈਰਾਨੀ ਤਾਂ ਗੱਲ ਇਹ ਹੈ ਕਿ ਅਸੀਂ ਬੜੇ ਸਿਵਲਾਈਜ਼ਡ ਹੋਏ ਹਾਂ ਕਿ ਅੰਦਰਲਾ ਗੰਦ ਹੈ ਉਹ ਟੋਕਰੀ ਚ ਪਾ ਕੇ ਤੇ ਬਾਹਰ ਸੁੱਟ ਦਿੰਦੇ ਹਾਂ, ਤੇ ਬਾਹਰ ਇੱਥੇ ਅੰਦਰ ਬਾਹਰੋਂ ਗੰਦ ਲਿਆ ਕੇ ਇੱਥੇ ਜਮਾ ਕਰੀ ਜਾਂਦੇ ਹਾਂ, ਜਮਾ ਕਰੀ ਜਾਂਦੇ ਹਾਂ, ਤੇ ਜਦੋਂ ਸੁਪਰਫਲੂਅਸ ਮਾਈਂਡ ਸਾਡਾ ਕੰਮ ਚ ਮਾੜਾ ਜਿਹਾ ਵਿਹਲਾ ਹੁੰਦਾ ਹੈ ਤਾਂ ਉਹ ਗੰਦ ਖੋਲ ਕੇ ਬਹਿ ਜਾਂਦੇ, ਉਹ ਪਾਈ ਖੋਲ ਕੇ ਬਹਿ ਜਾਂਦੇ, ਹਾਂ ਜੀ ਫਲਾਨੇ ਨੇ ਮੈਂ ਖੋਲ ਕੇ ਬਹਿ ਜਾਂਦੇ ਹਾਂ, ਇੰਨੀਆਂ ਗੰਦਾ ਇੰਨੇ ਫਾਇਲ ਭਰੇ ਪਏ ਹੈ ਤੇ ਫਿਰ ਸ਼ਾਂਤੀ ਕਿੱਥੋਂ ਆਵੇ? ਤੇ ਇਹ ਜੇ ਗੰਦੇ ਚੋਂ ਇੱਕ ਇੱਕ ਚੋਂ ਇੱਕ ਇੱਕ ਟੋਕਰੀ ਤੇ ਖਬਰਾਂ ਕਿੰਨੀਆਂ ਟੋਕਰੀਆਂ ਭਰੀਆਂ, ਉਹਨਾਂ ਚ ਬਦਬੋ ਆ ਰਹੀ।